ਅੱਛਾ ਦੀਪਕ ਜੀ, ਜਿਹੜੇ ਚੀਫ ਮਿਨਿਸਟਰ ਨੇ ਜਥੇਬੰਦੀਆਂ ਨੂੰ ਚੈਲੰਜ ਕੀਤਾ ਵੀ ਕਰ ਲਓ ਜੋ ਮਰਜ਼ੀ ਕਰਨਾ ਤੁਸੀਂ, ਉਹਦਾ ਜਥੇਬੰਦੀਆਂ ਨੇ ਕੋਈ ਰਿਐਕਸ਼ਨ ਦਿੱਤਾ ਜੀ? ਉਹਨਾਂ ਦਾ ਕੀ ਕਹਿਣਾ ਹੈਗਾ?
ਬਿਲਕੁਲ ਜੀ, ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਦੋ ਧਰਨੇ ਆਲਰੇਡੀ 1 ਸਾਲ ਤੋਂ ਵੱਧ ਵਖਵਾ ਹੋ ਗਏ, ਜਿਹੜਾ ਸ਼ੰਭੂ ਔਰ ਖਨੌਰੀ ਚੱਲ ਰਹੇ ਨੇ, ਤੇ ਤੀਸਰਾ SKM ਵੱਲੋਂ ਐਲਾਨ ਕੀਤਾ ਸੀ ਕਿ 5 ਤਰੀਕ ਨੂੰ ਅਸੀਂ ਪੰਜਾਬ ਸਰਕਾਰ ਦੇ ਨਾਲ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਨੂੰ ਲੈ ਕੇ ਅਸੀਂ ਚੰਡੀਗੜ੍ਹ 'ਚ 5 ਮਾਰਚ ਨੂੰ ਧਰਨਾ ਲਾਵਾਂਗੇ। ਸੋ ਇਸ ਤੋਂ ਪਹਿਲਾਂ ਕਿ 5 ਮਾਰਚ ਨੂੰ ਧਰਨਾ ਲੱਗਦਾ, ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਇੱਕ ਪਹਿਲਕਦਮੀ ਕੀਤੀ, ਉਹਨਾਂ ਨੇ ਕਿਸਾਨ ਜਥੇਬੰਦੀਆਂ ਨੂੰ ਮੀਟਿੰਗ ਲਈ ਸੱਦਿਆ
ਅੱਛਾ
ਕਿ ਆ ਜੋ ਕੁਝ ਮਸਲੇ ਜਿਹੜੇ ਹੈਗੇ ਨੇ ਆਪਾਂ ਵਿਚਾਰ ਲੈਂਦੇ ਹਾਂ। ਸੋ ਇਹ 'ਚੋਂ ਆਸ ਸੀਗੀ ਕਿ ਪੰਜਾਬ ਸਰਕਾਰ ਉਹਨਾਂ 'ਚੋਂ ਕੁਝ ਮੰਗਾਂ ਮੰਨ ਲਏਗੀ ਤੇ ਕੁਝ ਦੇ ਉੱਤੇ ਅਗਲੇ ਆਉਣ ਵਾਲੇ ਸਮੇਂ 'ਚ ਪੜਾਅ ਤੇ ਵੱਧ ਜਾਣਗੀਆਂ ਤਾਂ ਕਿ ਧਰਨਾ ਟਲ ਜਾਏਗਾ। ਅੱਜ ਜਦੋਂ ਸ਼ਾਮ ਨੂੰ ਇਹ ਮੀਟਿੰਗ ਸ਼ੁਰੂ ਹੁੰਦੀ ਹੈ, 4 ਵਜੇ ਪੰਜਾਬ ਭਵਨ ਦੇ ਵਿੱਚ ਬੈਠਕ ਸ਼ੁਰੂ ਹੁੰਦੀ ਹੈ, ਤੇ ਜੋ ਅੰਦਰੋਂ ਜਾਣਕਾਰੀ ਮਿਲੀ ਉਹਦੇ ਅਨੁਸਾਰ ਇਹ ਸੀਗਾ ਕਿ ਮੁੱਖ ਮੰਤਰੀ ਸਾਹਿਬ ਜਦੋਂ ਆ ਕੇ ਬੈਠੇ ਤੇ ਕਿਸਾਨ ਆਗੂਆਂ ਨੇ ਪੁੱਛਿਆ ਕਿ ਮੁੱਖ ਮੰਤਰੀ ਸਾਹਿਬ ਸਮਾਂ ਕਿੰਨਾ, ਉਹ ਕਹਿੰਦੇ ਖੁੱਲ੍ਹਾ ਸਮਾਂ, ਕੋਈ ਗੱਲ ਨਹੀਂ ਆਪਾਂ ਖੁੱਲ੍ਹ ਕੇ ਗੱਲ ਕਰਾਂਗੇ। ਪੜਾਅ ਦਰ ਪੜਾਅ ਜਦੋਂ ਮੰਗਾਂ ਤੇ ਗੱਲ ਹੋਈ ਤਾਂ ਕੁਝ ਗੱਲਾਂ ਤੇ ਸਹਿਮਤੀ ਬਣ ਗਈ।
ਅੱਛਾ,
ਅਚਾਨਕ ਇੱਕ ਗੱਲ ਦੇ ਉੱਤੇ ਤਲਖੀ ਇਸ ਕਦਰ ਵਧੀ ਕਿ ਮੁੱਖ ਮੰਤਰੀ ਸਾਹਿਬ ਚੱਲਦੀ ਬੈਠਕ ਛੱਡ ਕੇ ਚਲੇ ਗਏ ਤੇ ਜਾਂਦੇ ਜਾਂਦੇ ਇਹ ਕਹਿ ਗਏ ਕਿ ਜੋ ਕਰਨਾ ਤੁਸੀਂ ਕਰ ਲਓ, ਜਿਹੜੀਆਂ ਮੰਨੀਆਂ ਸੀ ਉਹ ਵੀ ਨਹੀਂ ਮੰਨੀਆਂ ਹੁਣ। ਸੋ ਇਹ ਸਥਿਤੀ 'ਚ ਉੱਥੇ ਤਣਾਅ ਹੋ ਗਿਆ ਤੇ ਉਹ ਤੋਂ ਬਾਅਦ ਬਾਹਰ ਆ ਕੇ ਮੀਡੀਆ 'ਚ ਮੈਂ ਸੁਣ ਰਿਹਾ ਸੀਗਾ ਉਗਰਾਹਾਂ ਹੋਰਾਂ ਨੂੰ, ਮੈਂ ਸੁਣ ਰਿਹਾ ਸੀਗਾ ਰਾਜੇਵਾਲ ਹੋਰਾਂ ਨੂੰ ਤੇ ਹੋਰ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ, ਉਹਨਾਂ ਸਾਰਿਆਂ ਨੇ ਕਿਹਾ ਕਿ ਇਹ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਆਪਣੇ ਆਪ ਨੂੰ ਕਿਸਾਨ ਦਾ ਪੁੱਤ ਦੱਸਦਾ ਔਰ ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਐਡੇ ਵੱਡੇ ਅਹੁਦੇ ਤੇ ਆਏ ਬੈਠ ਕੇ ਆ, ਉਹਦਾ ਇਹ ਢੰਗ ਤਰੀਕਾ ਠੀਕ ਹੈ। ਮੁੱਖ ਮੰਤਰੀ ਹੋਰਾਂ ਨੇ ਜਦੇ ਸੋਸ਼ਲ ਮੀਡੀਆ ਤੇ ਜਾ ਕੇ ਪੋਸਟ ਪਾਈ, ਕਿਹਾ ਵੀ ਕਿ ਸੜਕਾਂ ਰੋਕਣੀਆਂ ਕਿੱਥੋਂ ਜਾਇਜ਼ ਨੇ, ਰਾਹ ਰੋਕਣੇ ਕਿੰਨੇ ਕੁ ਸਹੀ ਨੇ, ਇਹ ਤਰੀਕਾ ਗਲਤ ਹੈ, ਮੈਂ ਇਹਦਾ ਵਿਰੋਧ ਕਰਦਾ, ਜਾਂ ਇੱਦਾਂ ਉਹਨਾਂ ਨੇ ਪੋਸਟ ਪਾਈ। ਹੁਣ ਇਸ ਨੂੰ ਲੈ ਕੇ ਵੀ ਪੰਜਾਬ ਦੇ ਵਿੱਚ ਸਵਾਲ ਨੇ ਕਿ ਬਿਲਕੁਲ ਜਦੋਂ ਧਰਨੇ ਲੱਗਦੇ ਆ ਤਾਂ ਕੁਝ ਲੋਕ ਔਖੇ ਹੁੰਦੇ ਆ, ਕੁਝ ਦੇ ਮਸਲੇ ਆਉਂਦੇ ਆ, ਪਰ ਇਹ ਧਰਨੇ ਲਾਉਣਾ ਕੀ ਸ਼ੌਂਕ ਹੈ ਕਿਸੇ ਦਾ?
ਬਿਲਕੁਲ,
ਜੇਕਰ ਰਾਹ ਰੋਕਣਾ ਗਲਤ ਹੈ, ਅੱਜ ਮੁੱਖ ਮੰਤਰੀ ਸਾਹਿਬ ਨੂੰ ਲੱਗਦਾ ਕਿ ਸੜਕਾਂ ਰੋਕਣੀਆਂ ਗਲਤ ਨੇ, ਤਾਂ ਹਰਿਆਣਾ ਨੇ ਜਿਹੜਾ ਪੰਜਾਬ ਦਾ ਨੈਸ਼ਨਲ ਹਾਈਵੇ ਰੋਕਿਆ ਜਿਹੜਾ ਦਿੱਲੀ ਨੂੰ ਜਾਂਦਾ, ਉਹਦੇ ਲਈ ਤੁਸੀਂ ਕਿੰਨੀ ਹਰਿਆਣਾ ਸਰਕਾਰ ਨਾਲ ਗੱਲ ਕੀਤੀ, ਕਿੰਨਾ ਕੁ ਉਹਨਾਂ ਦਾ ਬੂਹਾ ਖੜਕਾਇਆ, ਕਿੰਨਾ ਕੁ ਉਹਨਾਂ ਨੂੰ ਕਿਹਾ ਵੀ ਤੁਸੀਂ ਰਾਹ ਖੋਲੋ, ਇੱਥੇ ਬੈਠਣ ਲਈ ਨਹੀਂ ਆਏ, ਤਾਂ ਦਿੱਲੀ ਜਾਣ ਲਈ ਨੇ। ਸੋ ਉਹਦੇ ਲਈ ਕੀ ਪਹਿਲਕਦਮੀ ਕੀਤੀ, ਇਹ ਸਵਾਲ ਨਾਲ ਆਉਂਦਾ। ਦੂਸਰਾ ਸਵਾਲ ਕਿ ਜੇਕਰ ਇਹ ਪਹਿਲੂ ਹੈ ਤਾਂ ਘੱਟੋ ਘੱਟ ਆਮ ਆਦਮੀ ਪਾਰਟੀ ਤਾਂ ਨਹੀਂ ਕਹਿ ਸਕਦੀ ਕਿ ਧਰਨਾ ਲਾਉਣਾ ਸਹੀ ਹੈ ਜਾਂ ਨਹੀਂ, ਜਿਹੜੀ ਪਾਰਟੀ ਜੰਮੀ ਉਹ ਧਰਨਿਆਂ 'ਚ ਹੋਵੇ,
ਬਿਲਕੁਲ ਬਿਲਕੁਲ,
ਜਿਹਦਾ ਆਪਣਾ ਜਨਮ ਹੀ ਧਰਨਿਆਂ 'ਚ ਹੋਇਆ ਤੇ ਅੱਜ ਉਹ ਧਰਨਿਆਂ ਦਾ ਵਿਰੋਧ ਕਰੇ। ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਤਾਂ ਪੇਂਡੂ ਖੇਤਰ ਤੋਂ ਆਉਂਦੇ ਨੇ ਤੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਪੰਜਾਬ ਦਾ ਅਰਥਚਾਰਾ ਕਿਸਾਨੀ ਦੇ ਆਲੇ ਦੁਆਲੇ ਘੁੰਮਦਾ। ਠੀਕ ਹੈ, ਜਥੇਬੰਦੀਆਂ ਦੇ ਕੁਝ ਕੁਝ ਈਗੋ ਹੋ ਸਕਦੀ ਹੈ, ਕਿਸੇ ਜਥੇਬੰਦੀ ਲੀਡਰ ਨਾਲ ਤੁਹਾਨੂੰ ਦਿੱਕਤ ਹੋ ਸਕਦੀ ਹੈ, ਕਿਉਂਕਿ ਇਹ ਵੀ ਮੰਨਿਆ ਜਾਂਦਾ ਕਿ ਜਿਹੜੇ ਅੱਜ ਗੱਲ ਕਰਨਗੇ ਉਹਨਾਂ 'ਚੋਂ ਕਿਸੇ ਸਮੇਂ ਇੱਕ ਆਗੂ ਦਾ ਨਾਂ ਇਸੇ ਪੋਸਟ ਲਈ ਚੱਲਦਾ ਸੀ, ਸੋ ਉਹ ਤਲਖੀ ਤੁਹਾਨੂੰ ਹੋ ਸਕਦੀ ਹੈ। ਉਹਨਾਂ ਨੂੰ ਲਾਂਭੇ ਰੱਖ ਕੇ ਤੁਸੀਂ ਸਮੁੱਚੇ ਪੰਜਾਬ ਲਈ ਫੈਸਲਾ ਲੈਣਾ ਸੀ ਨਾ, ਜਾਂ ਤੁਹਾਨੂੰ ਜੇਕਰ ਮੈਂ ਕਹਿੰਦਾ ਕਿਸਾਨਾਂ ਨਾਲ ਤੁਹਾਡੀ ਕੋਈ ਗਿਲਾ ਸ਼ਿਕਵਾ ਹੋ ਗਿਆ, ਜਥੇਬੰਦੀਆਂ ਨਾਲ ਕੋਈ ਗਿਲਾ ਸ਼ਿਕਵਾ ਹੋ ਗਿਆ, ਤਾਂ ਜਿਹੜੇ ਲੋਕਾਂ ਦਾ ਤੁਸੀਂ ਫਿਕਰ ਕਰਦੇ ਹੋ ਕਿ ਲੋਕ ਤੰਗ ਹੁੰਦੇ ਨੇ, ਫਿਰ ਉਹਨਾਂ ਲੋਕਾਂ ਨੇ ਤੰਗ ਨਾ ਹੋਣ ਉਹਦੇ ਲਈ ਉਹ ਬੈਠ ਜਾਂਦੇ, ਫਿਰ ਮੀਟਿੰਗ 'ਚ ਉੱਠ ਕੇ ਭੱਜੇ ਕਿਉਂ, ਤੇ ਤੁਸੀਂ ਤਾਂ ਕਿਸੇ ਨਾਲ ਵੀ ਨਹੀਂ ਖੜੇ। ਸੋ ਇਸ ਲਈ ਅੱਜ ਮੁੱਖ ਮੰਤਰੀ ਸਾਹਿਬ ਦਾ ਇਸ ਮਸਲੇ ਨੂੰ ਲੈ ਕੇ ਪੰਜਾਬ 'ਚ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ, ਪਰ ਸਰਕਾਰ ਸਰਕਾਰ ਹੁੰਦੀ ਹੈ। ਹੁਣ ਕੀ ਪੰਜਾਬ ਸਰਕਾਰ ਕੇਂਦਰ ਸਰਕਾਰ ਵਾਲਾ ਰਵੱਈਆ ਅਪਣਾਊਗੀ, ਕੀ ਉਹ ਆਪਣੀ ਫੋਰਸ ਲਾਊਗੀ, ਕੀ ਸਵੇਰ ਨੂੰ ਆਪਾਂ ਕੱਲ੍ਹ ਨੂੰ ਇਹ ਖਬਰਾਂ ਡਿਸਕਸ ਕਰਾਂਗੇ ਕਿ ਫਲਾਣੇ ਜ਼ਿਲ੍ਹਿਆਂ 'ਚੋਂ ਇੰਨੇ ਕਿਸਾਨ ਆਗੂ ਚੱਕ ਲਏ, ਇੰਨੇ ਵਰਕਰ ਚੱਕ ਲਏ, ਟਰੈਲੀ ਆਉਂਦੀ ਫੜ ਲਈ, ਸੋ ਇਹ ਕਿੱਧਰ ਨੂੰ ਜਾਏਗੀ ਗੱਲ, ਇਹ ਫਿਕਰਮੰਦੀ ਵਾਲੀ ਆ ਔਰ ਪੰਜਾਬ 'ਚ ਇਸ ਨੂੰ ਲੈ ਕੇ ਹੁਣ ਤਣਾਅ ਹੈ।
ਐਬਸੋਲਿਊਟਲੀ। ਅੱਛਾ ਦੀਪਕ ਜੀ, ਸੱਦੀ ਤਾਂ ਕੈਬਨਿਟ ਬੈਠਕ ਸੀ, ਪਰ ਐਂ ਲੱਗਦਾ ਸੀ ਵੀ ਕੈਬਨਿਟ ਬੈਠਕ ਦੇ ਬਹਾਨੇ ਜਿਹੜੀ ਲੁਧਿਆਣਾ ਦੇ ਵਿੱਚ ਜ਼ਿਮਨੀ ਚੋਣ ਹੋਣੀ ਹੈ ਉਹਦਾ ਪ੍ਰਚਾਰ ਕੀਤਾ ਜਾ ਰਿਹਾ, ਇਹਦੇ ਬਾਰੇ ਦੱਸੋ ਪਲੀਜ਼।
ਬਿਲਕੁਲ ਜੀ, ਅੱਜ ਕੈਬਨਿਟ ਦੀ ਬੈਠਕ ਸੀ ਔਰ ਆਸ ਕੀਤੀ ਜਾ ਰਹੀ ਸੀ ਕਿ ਮਾਰਚ ਮਹੀਨਾ ਚੜ ਗਿਆ ਤੇ ਇਸ ਕੈਬਨਿਟ ਬੈਠਕ ਦੇ ਵਿੱਚ ਆਉਣ ਵਾਲੇ ਬਜਟ ਸੈਸ਼ਨ ਦੀਆਂ ਤਰੀਕਾਂ ਦਾ ਐਲਾਨ ਹੋਏਗਾ ਔਰ ਬਜਟ ਦੀਆਂ ਤਜਵੀਜ਼ਾਂ ਨੂੰ ਲੈ ਕੇ ਮੰਥਨ ਹੋਏਗਾ। ਉਲਟਾ ਹੋਇਆ ਇਹ ਕਿ ਉਸ ਬੈਠਕ ਦੇ ਵਿੱਚ ਇਹਨਾਂ ਨੇ ਇੰਡਸਟਰੀਲਿਸਟਾਂ ਦਾ ਜਿਹੜਾ ਕੁਝ ਮਾਮਲਾ ਸੀਗਾ ਉਹ ਪੈਂਡਿੰਗ ਚੱਲਿਆ ਆਉਂਦਾ ਸਨ 2020 ਤੋਂ, ਉਸ ਮਸਲੇ 'ਤੇ ਇਹਨਾਂ ਨੇ ਪਹਿਲਕਦਮੀ ਕੀਤੀ ਕਿ ਅਸੀਂ ਆ ਇੱਕ ਜਿਹੜਾ ਫੈਸਲਾ ਉਹਨਾਂ ਦਾ ਇੱਕ ਨੁਕਾਤੀ ਤਰੀਕੇ ਨਾਲ ਨਿਬੇੜਦੇ ਹਾਂ ਕਿ ਜਿਹੜਾ ਇੰਡਸਟਰੀਲਿਸਟ ਪਲਾਟ ਸੀਗੇ ਉਹਨਾਂ ਪਲਾਟਾਂ ਨੂੰ ਲੈ ਕੇ ਇੱਕ ਵਿਵਾਦ ਸੀਗਾ ਕਿ ਇਹ ਅਸੀਂ ਮਸਲਾ ਹੱਲ ਕਰਦੇ ਹਾਂ, ਅਸੀਂ ਲਓ ਜੀ 8% ਦੇ ਹਿਸਾਬ ਨਾਲ ਉਹ ਆਪਣੀ ਬਾਕੀ ਰਾਸ਼ੀ ਜਮ੍ਹਾਂ ਕਰਾ ਦੇਣ ਅਤੇ 200 ਕਰੋੜ ਦਾ ਬੋਨਸ ਹੋ ਜਾਣਾ ਉਹਨਾਂ ਲਈ ਅਤੇ ਜੀ ਇਹ ਕੰਮ ਨਿਬੜ ਜੂਗਾ। ਸੋ ਇਹ ਸਿੱਧਾ ਸਿੱਧਾ ਅੱਜ ਲੱਗਾ ਕਿ ਪੰਜਾਬ ਦੀ ਇੰਡਸਟਰੀ ਦੇ ਲਈ ਫਿਕਰਮੰਦੀ ਪੰਜਾਬ ਸਰਕਾਰ ਨੇ ਪ੍ਰਗਟਾਈ ਹੈ ਤੇ ਇਸ ਲਈ ਇਹ ਬੈਠਕ ਦੇ ਵਿੱਚ ਇਹ ਕੈਬਨਿਟ 'ਚ ਇਹ ਫੈਸਲਾ ਹੈ। ਜਦੋਂ ਇਹਦੀ ਪਿਛੋਕੜ 'ਚ ਜਾਂਦੇ ਹਾਂ ਤਾਂ ਉਹ ਸਪਸ਼ਟ ਦਿਖਦਾ ਹੈ ਕਿ ਇਹ ਭਾਈ ਪੰਜਾਬ ਸਰਕਾਰ ਦੀ ਪਹਿਲਕਦਮੀ ਨਹੀਂ ਹੈ, ਇਹ ਤਾਂ ਅਦਾਲਤੀ ਹੁਕਮ ਖੜਾ ਹੈ ਔਰ ਇਹ ਅਦਾਲਤੀ ਹੁਕਮ ਕੈਪਟਨ ਸਰਕਾਰ ਦੇ ਸਮੇਂ ਤੋਂ ਚੱਲਿਆ ਆ ਰਿਹਾ। ਉਸ ਸਮੇਂ ਤੋਂ ਸਰਕਾਰਾਂ ਲਟਕਾਉਂਦੀਆਂ ਆਈਆਂ ਤੇ ਉਸ ਸਮੇਂ ਕੈਪਟਨ ਹੋਰਾਂ ਨੇ ਵੀ ਇਸੇ ਨੁਕਤੇ ਤੇ ਕੰਮ ਕਰਦਿਆਂ 8.5% ਦੇ ਹਿਸਾਬ ਨਾਲ ਇਹ ਮਾਮਲਾ ਨਿਬੇੜਨ ਦੀ ਪਹਿਲਕਦਮੀ ਕੀਤੀ ਸੀ ਤੇ ਉਹ 8.5 ਨਹੀਂ ਤੇ ਤੁਸੀਂ 50 ਪੈਸੇ ਘਟਾ ਤੇ, ਚਲੋ ਧੰਨਵਾਦ ਤੁਸੀਂ ਉਹਨੂੰ 8% ਕਰਤਾ, ਪਰ ਜੇ 8.5 ਤੇ ਵੀ ਕਿਸੇ ਨੇ ਉਸ ਸਮੇਂ ਪੈਸੇ ਜਮ੍ਹਾਂ ਨਹੀਂ ਕਰਾਏ ਕਿ 8 ਤੇ ਹੁਣ ਕਰਾਉਣਗੇ, ਕਿ ਉਹ ਇੰਡਸਟਰੀ ਵਾਲੇ ਮੰਨਣਗੇ? ਇਹ ਸਵਾਲ ਤਾਂ ਹੈਗਾ ਉਸ ਇੰਡਸਟਰੀ ਪਲਾਟਾਂ ਨਾਲ ਜੁੜੇ ਇੰਡਸਟਰੀਸਟਾਂ ਦਾ, ਉਹ ਉਦਯੋਗਪਤੀਆਂ ਦਾ, ਕਿ ਉਹਨਾਂ ਦਾ ਮਾਮਲਾ। ਪਰ ਅੱਜ ਦੀ ਬੈਠਕ ਦਾ ਸੁਨੇਹਾ ਸਮੁੱਚੇ ਉਦਯੋਗਿਕ ਘਰਾਣੇ ਨੂੰ ਦੇਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਤੁਹਾਡੇ ਲਈ ਬੈਠਕ ਕੀਤੀ ਆ, ਤੁਹਾਡਾ ਮਸਲਾ ਹੱਲ ਕੀਤਾ। ਉਹਦਾ ਪਹਿਲੂ ਸਮਝਿਓ ਕਿ ਕੈਬਨਿਟ ਦੀ ਬੈਠਕ ਤੋਂ ਬਾਅਦ ਪ੍ਰੈਸ ਕਾਨਫਰੰਸ ਹੁੰਦੀ ਹੈ
ਅੱਛਾ,
ਔਰ ਉਸ ਪ੍ਰੈਸ ਕਾਨਫਰੰਸ ਦੀ ਲੀਡ ਸੰਜੀਵ ਅਰੋੜਾ ਜੀ ਕਰਦੇ ਨੇ, ਜਿਹੜੇ ਆਮ ਆਦਮੀ ਪਾਰਟੀ ਦੇ ਹੁਣ ਲੁਧਿਆਣਾ ਜਿਮਨੀ ਚੋਣ ਤੋਂ ਉਮੀਦਵਾਰ ਨੇ, ਜਿਹੜੇ ਰਾਜ ਸਭਾ ਦੇ ਮੈਂਬਰ ਨੇ। ਕਿ ਕੈਬਨਿਟ ਦੀ ਬੈਠਕ ਦੀ ਸਮੀਖਿਆ ਕਰਨ ਦਾ ਅਧਿਕਾਰ ਕਿਸੇ ਉਸ ਬੰਦੇ ਨੂੰ ਹੈ ਜਿਹੜਾ ਆਪ ਕੈਬਨਿਟ ਦੀ ਬੈਠਕ ਦਾ ਹਿੱਸੇਦਾਰ ਹੈ?
ਬਿਲਕੁਲ।
ਇਸ ਵਾਸਤੇ ਵੈਸੇ ਇਸ ਤੋਂ ਪਹਿਲਾਂ ਜਦੋਂ ਵੀ ਕੈਬਨਿਟ ਦੀ ਬੈਠਕ ਹੁੰਦੀ ਸੀ ਉਹ ਤੋਂ ਬਾਅਦ ਹਰਪਾਲ ਚੀਮਾ ਜੀ ਪ੍ਰੈਸ ਕਾਨਫਰੰਸ ਲੈਂਦੇ ਸੀ, ਜਾਂ ਨਾਲ ਅਮਨ ਅਰੋੜਾ ਬੈਠ ਗਏ, ਕੋਈ ਹੋਰ ਮੰਤਰੀ ਬੈਠ ਗਿਆ ਉਸ ਨਾਤੇ। ਇਸ ਵਾਰ ਵੀ ਜਿਹੜੇ ਉਦਯੋਗਿਕ ਮੰਤਰੀ ਨੇ ਤਰਨਪ੍ਰੀਤ ਸਿੰਘ ਸੌਂਧ ਹੋਰੀ, ਉਹ ਪ੍ਰੈਸ ਕਾਨਫਰੰਸ ਲੀਡ ਕਰ ਰਹੇ ਸੀ, ਉਹ ਬੈਠੇ ਸੀ। ਸਮਝ ਆਉਂਦਾ ਕਿ ਠੀਕ ਆ, ਉਦਯੋਗਿਕ ਮਸਲਾ ਇਸ ਲਈ ਉਹਨਾਂ ਨੂੰ ਬਿਠਾਤਾ, ਪਰ ਉਹਨਾਂ ਨੂੰ ਤਾਂ ਇਹ ਸੀਗਾ ਜਿਵੇਂ ਮੂਰਤ ਬਣਾ ਕੇ ਬਿਠਾਇਆ ਹੋਵੇ। ਪੇਸ਼ਕਾਰੀ ਤਾਂ ਸੰਜੀਵ ਅਰੋੜਾ ਦੀ ਕਰਾਈ ਗਈ, ਸੰਜੀਵ ਅਰੋੜਾ ਦੱਸ ਰਿਹਾ ਸੀ ਆਹ ਹੋ ਗਿਆ, ਇੱਦਾਂ ਕਰਾਇਆ, ਉਹ ਕਰਾਇਆ, ਕਿਉਂਕਿ ਲੁਧਿਆਣਾ 'ਚ ਜਿਮਣੀ ਚੋਣ ਹੈ, ਇੰਡਸਟਰੀਅਲਿਸਟਾਂ ਦਾ ਮਾਮਲਾ ਹੈ ਤੇ ਉਹ ਖੁਦ ਉਦਯੋਗਪਤੀ ਨੇ, ਉਹ ਰਾਜ ਸਭਾ ਮੈਂਬਰ ਨੇ, ਪਰ ਉੱਥੋਂ ਇਸ ਵਾਰ ਉਮੀਦਵਾਰ ਹੋ ਗਏ। ਗੋਗੀ ਹੋਰਾਂ ਦੀ ਮੌਤ ਤੋਂ ਬਾਅਦ ਉਹਨਾਂ ਨੂੰ ਟਿਕਟ ਦਿੱਤੀ ਆ, ਟਿਕਟ ਹੈ ਜਾਂ ਸੌਦਾ, ਇਹ ਆਉਂਦੇ ਸਮੇਂ 'ਚ ਪਤਾ ਲੱਗ ਜਾਣਾ ਉਸ ਥਾਂ 'ਤੇ ਜੇ ਖੁਦ ਜਾਂਦੇ ਨੇ, ਜਾਂ ਮਨੀਸ਼ ਸਿਸੋਦੀਆ ਜਾਂ ਕੇਜਰੀਵਾਲ, ਕੌਣ ਜਾਂਦਾ ਰਾਜ ਸਭਾ 'ਚ? ਪਰ ਇਸ ਪਹਿਲੂ ਨੇ ਅੱਜ ਇਹ ਪ੍ਰਗਟਾ ਤਾ ਕਿ ਤੁਸੀਂ ਕੈਬਨਿਟ ਦੇ ਬਹਾਨੇ ਸਰਕਾਰੀ ਤੌਰ ਤੇ ਅੱਜ ਚੋਣ ਪ੍ਰਚਾਰ ਸ਼ੁਰੂ ਕਰਦਾ। ਮਤਲਬ ਪਾਰਟੀ ਚੋਣ ਪ੍ਰਚਾਰ ਕਰਦੀ ਹੁੰਦੀ ਹੈ, ਤੁਸੀਂ ਇਸ ਕੈਬਨਿਟ ਦੀ ਬੈਠਕ ਤੋਂ ਬਾਅਦ ਉਹਨਾਂ ਤੋਂ ਧੰਨਵਾਦ ਲਈ ਵੱਖਰੀ ਪ੍ਰੈਸ ਕਾਨਫਰੰਸ ਲੁਧਿਆਣੇ 'ਚ ਕਰਾ ਲੈਂਦੇ, ਸ਼ਾਇਦ ਚੋਣ ਪ੍ਰਚਾਰ ਹੋਰ ਵਧੀਆ ਹੋ ਜਾਂਦਾ, ਉਹ ਸਾਰੇ ਉਦਯੋਗਪਤੀਆਂ ਨੂੰ ਇਕੱਠਿਆਂ ਕਰਕੇ ਕਰ ਲੈਂਦੇ। ਹੋ ਸਕਦਾ ਸਵੇਰ ਨੂੰ ਹਾਰ ਹੂਰ ਪਾਉਣ ਦਾ ਕੋਈ ਪ੍ਰੋਗਰਾਮ ਹੋਵੇ, ਉਹ ਸਾਨੂੰ ਨਹੀਂ ਪਤਾ ਜੇ ਕੋਈ, ਪਰ ਇਹ ਇੱਕ ਤਰ੍ਹਾਂ ਨਾਲ ਸਰਕਾਰੀ ਖਰਚੇ 'ਚੋਂ ਅੱਜ ਆਮ ਆਦਮੀ ਪਾਰਟੀ ਨੇ ਆਪਣਾ ਚੋਣ ਪ੍ਰਚਾਰ ਸ਼ੁਰੂ ਕਰਤਾ। ਸੋ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਨੇ, ਤੇ ਜਿਹੜਾ ਤਕਨੀਕ ਦਾ ਹਵਾਲਾ ਦਿੱਤਾ ਜਾ ਰਿਹਾ ਉਹ ਆਪਣੇ ਆਪ ਸਾਹਮਣੇ ਕਿ ਤਾਂ ਭਾਈ ਪੁਰਾਣਾ ਮਾਮਲਾ ਲਟਕਦਾ ਆ ਰਿਹਾ। ਮਤਲਬ ਜੇ ਕੈਪਟਨ ਸਰਕਾਰ ਨੇ ਇਹਦੇ ਤੇ ਪੂਰ ਨਹੀਂ ਪਾਇਆ ਸੀ ਤਾਂ ਤੁਸੀਂ ਵੀ 3 ਸਾਲਾਂ ਬਾਅਦ ਹੀ ਆਏ ਹੋ, ਤੇ ਇਹ ਵੀ ਸਬੱਬ ਬਣ ਗਿਆ ਕਿ ਭਾਈ ਉਹ ਮਤਭਾਗੀ ਖਬਰ ਆ ਗਈ ਕਿ ਇੱਕ MLA ਤੁਹਾਡਾ ਇਸ ਦੁਨੀਆਂ 'ਚ ਨਹੀਂ ਰਿਹਾ ਤੇ ਜਿਮਨੀ ਚੋਣ ਆ ਗਈ, ਤਾਂ ਤੁਸੀਂ ਇਹ ਫਾਈਲ ਚੱਕੀ, ਨਹੀਂ ਤਾਂ ਹੋ ਸਕਦਾ ਤੁਸੀਂ ਇਹ ਫਾਈਲ 27 'ਚ ਚੱਕਦੇ।
ਬਿਲਕੁਲ,
ਤੁਹਾਨੂੰ ਉਸ ਸਮੇਂ ਨੇੜੇ ਜਾ ਕੇ ਲੱਗਦਾ ਕਿ ਹਾਂ ਆਪਾਂ ਚੋਣ ਮੁੱਦਾ ਹੈ, ਤਾਂ ਹੀ ਤੁਸੀਂ ਹੁਣ ਇਹਨੂੰ ਚੱਕ ਰਹੇ ਹੋ, 3 ਸਾਲ ਤੁਸੀਂ ਵੀ ਨਹੀਂ ਚੱਕਿਆ, ਇਹ ਤੋਂ ਰਾਜਨੀਤੀ ਸਪਸ਼ਟ ਸਮਝ ਆਉਂਦੀ ਹੈ।
ਅੱਛਾ ਦੀਪਕ ਜੀ, 7 ਮਾਰਚ ਨੂੰ ਕੀ ਹੋਊਗਾ ਜੀ, ਧਾਮੀ ਦੀ ਵਾਪਸੀ ਹੋਊਗੀ ਕਿ ਅਸਤੀਫਾ ਪ੍ਰਵਾਨ ਹੋਊਗਾ?
ਦੇਖੋ ਕੋਸ਼ਿਸ਼ਾਂ ਅਜੇ ਵੀ ਜਾਰੀ ਨੇ ਕਿ ਧਾਮੀ ਸਾਹਿਬ ਵਾਪਸ ਆ ਜਾਣ। ਮੈਂ ਦੇਖ ਰਿਹਾ ਸੀਗਾ ਕਿ ਕੱਲ ਇੱਕ 5 ਮੈਂਬਰੀ ਵਫਦ ਉਹਨਾਂ ਦੇ ਘਰੇ ਜਾਂਦਾ ਹੈ, ਰਘੁਜੀਤ ਸਿੰਘ ਬਿਰਖ ਹੋਰੀ ਜਿਹੜੇ ਸੀਨੀਅਰ ਵਾਈਸ ਪ੍ਰਧਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹਨਾਂ ਦੀ ਅਗਵਾਈ ਹੇਠ ਇੱਕ ਵਫਦ ਅਕਾਲੀ ਦਲ ਦਾ ਉਹਨਾਂ ਨੂੰ ਮਨਾਉਣ ਦੇ ਲਈ, ਜਾਂ SGPC ਦਾ ਇੱਕ ਵਫਦ ਉਹਨਾਂ ਨੂੰ ਮਨਾਉਣ ਦੇ ਲਈ ਧਾਮੀ ਸਾਹਿਬ ਦੇ ਘਰੇ ਜਾਂਦਾ। ਪਰ ਕਮਾਲ ਦੇਖੋ ਕਿ ਜਿਹੜੇ ਵਫਦ ਦੀ ਅਗਵਾਈ ਕਰ ਰਹੇ ਨੇ ਰਘੁਜੀਤ ਸਿੰਘ ਬਿਰਖ ਹੋਰੀ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹੀ ਨਵੇਂ ਪ੍ਰਧਾਨ ਦੇ ਦਾਅਵੇਦਾਰ ਵੀ ਨੇ, ਇਹ ਵੀ ਸੱਚਾਈ ਹੈ। ਇਸ ਲਈ ਅੰਦਰ ਤਾਂ ਲੱਡੂ ਉਹ ਵੀ ਫੁੱਟ ਰਹੇ ਹੋਣੇ ਕਿ ਯਾਰ ਜੇ ਵਾਪਸ ਆ ਗਿਆ ਮੇਰੀ ਪ੍ਰਧਾਨਗੀ ਫਿਰ ਰਹਿ ਜਾਣੀ ਹੈ। ਵੈਸੇ ਕਾਫੀ ਹੱਦ ਤੱਕ ਹੁਣ ਵੀ ਉਹ ਪ੍ਰਧਾਨਗੀ ਉਹ ਚਲਾ ਰਹੇ ਨੇ, ਪਰ ਇੱਕ ਅਹੁਦਾ ਮਿਲਣਾ, ਫੱਟਾ ਲੱਗਣਾ, ਉਹ ਇੱਕ ਵੱਖਰਾ ਹੁੰਦਾ। ਤੇ ਪਤਾ ਤਾਂ ਇਹ ਵੀ ਲੱਗਿਆ ਕਿ ਕੁਝ ਹੋਰ ਮੈਂਬਰ ਵੀ ਆਪਣੇ ਕੁੜਤੇ ਪਜਾਮਿਆਂ ਨੂੰ ਕਹਿੰਦੇ ਕਿ ਮਾਵਾ ਮੂਵਾ ਲਵਾ ਕੇ ਤਿਆਰ ਕਰੀ ਬੈਠੇ ਨੇ ਕਿ ਹਾਂ ਵੀ ਸ਼ਾਇਦ ਸਾਡੀ ਵਾਰੀ ਆ ਜਾਵੇ, ਕਿ ਪਤਾ ਨਹੀਂ ਬਾਦਲ ਸਾਹਿਬ ਕਿਹਨੂੰ ਆਸ਼ੀਰਵਾਦ ਦੇ ਦੇਣ। ਇਹ ਸਾਰੀ ਪ੍ਰਕਿਰਿਆ ਦੇ ਵਿੱਚ ਮਤਲਬ ਧਾਮੀ ਸਾਹਿਬ ਹੋਰਾਂ ਦੇ ਹਵਾਲੇ ਨਾਲ ਜਦੋਂ ਮੈਂ ਦੇਖਦਾ ਤਾਂ ਹੁਣ ਉਹ ਇਸ ਸਥਿਤੀ 'ਚ ਨੇ ਕਿ ਉਹ ਪਰਤਣਗੇ ਨਹੀਂ
ਅੱਛਾ
ਰਾਜਨੀਤੀ 'ਚ, ਕਿਉਂਕਿ ਰਾਜਨੀਤਿਕ ਫੈਸਲਾ ਹੈ ਹੁਣ, ਧਾਰਮਿਕ ਫੈਸਲਾ ਨਹੀਂ ਹੈ, ਇਹ 'ਚ ਕਦੇ ਵੀ ਕੁਝ ਸੰਭਵ ਹੈ। ਪਰ ਉਹਨਾਂ ਨੇ 7 ਮੈਂਬਰੀ ਕਮੇਟੀ ਦੀ ਹੁਣ ਜੇ ਅਗਵਾਈ ਕਰਨੀ ਹੈ ਤਾਂ ਫਿਰ ਉਹ ਅਕਾਲੀ ਦਲ ਲਈ ਦਿੱਕਤ ਹੈ, ਤੇ ਜੇ ਉਹ ਪਰਤਦੇ ਨੇ ਤਾਂ 7 ਮੈਂਬਰੀ ਕਮੇਟੀ 'ਚ ਵੀ ਜਾਣਗੇ, ਇਸ ਲਈ ਉਹ ਫਿਰ ਹੁਣ ਪਰਤਣ ਵਾਲੀ ਪੋਜੀਸ਼ਨ 'ਚ ਨਹੀਂ ਹੋਣਗੇ। ਫਿਰ ਜੇ ਨਵੀਂ ਕਮੇਟੀ ਦੀ ਨਵੇਂ ਅਹੁਦੇਦਾਰ ਦੀ ਚੋਣ ਹੁੰਦੀ ਹੈ ਤਾਂ ਉਹਦੇ ਲਈ ਲਗਭਗ ਸ਼੍ਰੋਮਣੀ ਅਕਾਲੀ ਦਲ ਨੇ ਤਿਆਰੀ ਕਰ ਲਈ ਹੈ। 7 ਮਾਰਚ ਨੂੰ ਉਹਨਾਂ ਨੇ ਅੰਤਰਿਮ ਕਮੇਟੀ ਦੀ ਬੈਠਕ ਬੁਲਾਈ ਹੈ।
ਅੱਛਾ ਜੀ।
ਤੇ ਅੰਤਰਿਮ ਕਮੇਟੀ ਦੀ ਬੈਠਕ ਦੇ ਵਿੱਚ ਇੱਕ ਰੁਟੀਨ ਹੁੰਦਾ ਹੈ ਕਿ ਪਿਛਲੀ ਬੈਠਕ 'ਚ ਜੋ ਮਤੇ ਪਾਸ ਹੋਏ ਨੇ ਉਹ ਪਹਿਲਾਂ ਉਹ ਪ੍ਰਵਾਨ ਹੋਣਗੇ ਸਾਰਾ ਕੁਛ। ਉਹਦੇ ਵਿੱਚ ਜਦਰ ਗੈਡੀ ਰਘਵੀਰ ਸਿੰਘ ਵਾਲਾ ਮਸਲਾ ਜਿਹੜਾ ਪਿਛਲੀ ਵਾਰ ਗਏ ਸੀ ਉਹਨਾਂ ਨੂੰ ਦੱਸਣ ਕਿ ਤੁਹਾਡੀ ਹੱਦ ਇੰਨੀ ਕਿ ਭਾਈ ਇਹ ਤੋਂ ਬਾਹਰ ਨਾ ਆਇਓ, ਹੈ ਨਾ, ਸੋ ਉਸ ਨੂੰ ਕੀ ਪ੍ਰਵਾਨ ਕਰਾਉਂਦੇ ਨੇ। ਫਿਰ ਇਹ ਪੈਂਡਿੰਗ ਰੱਖਿਆ ਹੋਇਆ ਅਸਤੀਫਾ ਧਾਮੀ ਸਾਹਿਬ ਦਾ, ਉਹਨੂੰ ਪ੍ਰਵਾਨ ਕਰਦੇ ਨੇ। ਫਿਰ ਨਵੇਂ ਦੇ ਲਈ ਕਿ ਉੱਥੋਂ ਹੀ ਬਹੁਮਤ ਨਾਲ ਕਿਸੇ ਦੀ ਚੋਣ ਕਰ ਲੈਂਦੇ ਨੇ, ਹੈ ਜਾਂ ਮਤਲਬ ਕਿ ਇਜਲਾਸ ਵੱਲ ਨੂੰ ਜਾਣਗੇ। ਫਿਰ ਬਜਟ ਇਜਲਾਸ ਹੈ ਉਹਦੀ ਤਿਆਰੀ ਹੈ, ਉਹ ਸਾਰੀ ਪ੍ਰਕਿਰਿਆ। ਸੋ ਇਸ ਲਈ 7 ਤਰੀਕ ਵਾਲੀ ਬੈਠਕ ਨਵੇਂ ਪ੍ਰਧਾਨ ਦਾ ਰਾਹ ਖੋਲੇਗੀ। ਉਹ ਕੌਣ ਹੁੰਦਾ, ਪੁਰਾਣਾ ਵਾਪਸ ਆਉਂਦਾ ਜਾਂ ਨਵਾਂ? ਜ਼ਿਆਦਾਤਰ ਚਾਂਸ ਨੇ ਕਿ ਸ਼੍ਰੋਮਣੀ ਕਮੇਟੀ ਨੂੰ ਉਸ ਦਿਨ ਨਵਾਂ ਪ੍ਰਧਾਨ ਮਿਲੇਗਾ। ਦੂਸਰੇ ਪਾਸੇ ਭਲਕੇ ਨੂੰ 4 ਮਾਰਚ ਨੂੰ ਜਥੇਦਾਰ ਗਿਆਨੀ ਰਘਵੀਰ ਸਿੰਘ ਹੋਰਾਂ ਨੂੰ 5 ਮੈਂਬਰੀ ਕਮੇਟੀ ਮੰਨ ਜਾ ਰਹੀ, ਜਿਹੜੀ 7 ਮੈਂਬਰੀ ਸੀ ਜਿਹ 'ਚੋਂ ਧਾਮੀ ਸਾਹਿਬ ਤੇ ਬਡੂੰਗਰ ਸਾਹਿਬ ਅਸਤੀਫਾ ਦੇ ਚੁੱਕੇ ਨੇ, ਬਾਕੀ ਬਚੇ 5 ਮੈਂਬਰ ਸਵੇਰ ਨੂੰ ਮਿਲਣ ਜਾ ਰਹੇ ਨੇ।
ਠੀਕ ਹੈ।
ਕਿਉਂਕਿ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਕੱਲ ਲੰਘੇ 2 ਦਿਨ ਪਹਿਲਾਂ ਹੀ ਸਪਸ਼ਟ ਕੀਤਾ ਸੀ ਕਿ ਵੀ 5 ਮੈਂਬਰੀ ਕਮੇਟੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਮੈਂਬਰਸ਼ਿਪ ਕੱਟੇ।
ਠੀਕ ਹੈ।
ਇਹਦਾ ਮਤਲਬ ਜਥੇਦਾਰ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੇ ਉਹ ਦਾਅਵੇ ਵਾਅਦੇ ਨੇ ਕਿ 35 ਲੱਖ ਮੈਂਬਰਸ਼ਿਪ, 1,00,000 ਪਰਚੀਆਂ, ਇਹ ਉਹ ਸਾਰੀ ਖਾਰਜ ਕਰ ਦਿੱਤੀ ਹੈ ਤੇ ਉਹਨਾਂ ਨੇ 5 ਮੈਂਬਰੀ ਕਮੇਟੀ ਨੂੰ ਅਧਿਕਾਰ ਦੇ ਦਿੱਤਾ। ਹੁਣ ਦੇਖਣਾ ਹੋਏਗਾ ਕਿ ਬਾਕੀ ਜਿਹੜੇ ਛੋਟੇ ਅਕਾਲੀ ਦਲ ਨੇ ਜਾਂ ਵੱਖੋ ਵੱਖ ਨਾਮਾਂ ਵਾਲੇ ਅਕਾਲੀ ਦਲ ਨੇ ਕਿ ਉਹ ਸਾਰੇ ਹੁਣ ਇੱਕ ਝੰਡੇ ਥੱਲੇ ਇਕੱਠੇ ਹੋ ਜਾਣਗੇ। ਇੱਕ ਪਾਸੇ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਅਕਾਲੀ ਦਲ ਦੀ ਮੈਂਬਰਸ਼ਿਪ ਦੀ ਭਰਤੀ, ਇੱਕ ਪਾਸੇ ਬਾਦਲ ਦਲ ਦੇ ਹੁਕਮਾਂ ਦੇ ਅਨੁਸਾਰ ਉਸ ਦਲ ਦੀ ਭਰਤੀ। ਸੋ ਇਹ ਕੀ ਹੁਣ ਬਰਾਬਰ 2 ਦਲ ਚੱਲਣਗੇ? ਇਹਦੇ ਉੱਤੇ ਵੀ ਸਭ ਦੀ ਨਜ਼ਰ ਹੈ। ਹੁਣ ਇਹ ਸਵੇਰ ਨੂੰ ਜਦੋਂ ਜਾਣਗੇ ਕਿ ਉਹ ਸਪਸ਼ਟਤਾ ਲਈ ਧੰਨਵਾਦ ਕਰਕੇ ਆਉਣਗੇ ਜੱਦਰ ਸਾਹਿਬ ਦਾ, ਜਾਂ ਇਹ ਕਹਿਣਗੇ ਕਿ ਜੀ ਸਾਨੂੰ ਤਾਂ ਹੁਣ ਬਾਦਲ ਦੇ ਦਫ਼ਤਰ ਵਾਲਾ ਵੀ ਕਬਜ਼ਾ ਦਵਾਓ ਜੀ, ਸਾਨੂੰ ਤਾਂ ਉੱਥੇ ਕੁਰਸੀਆਂ ਮੇਜ਼ ਵੀ ਦਵਾਓ ਜੀ, ਹੈ ਨਾ, ਕੀ ਇਹ ਕਰਨ ਜਾਣਗੇ? ਜਾਂ ਇਹ ਸਮਝਣ ਜਾਣਗੇ ਜੀ ਅਸੀਂ ਕਰੀਏ ਕਿਵੇਂ, ਕਿ ਵਰਕਰ ਤਾਂ ਚਾਹੀਦੇ ਨੇ, ਕੰਮ ਵੀ ਲੈਣਾ ਤੇ ਮੈਂਬਰ ਵੀ ਉਹੀ ਨੇ ਸ਼ਹਿਰਾਂ ਕਸਬਿਆਂ 'ਚ, ਸੰਪਰਕ ਵੀ ਉਹੀ ਨੇ ਕਿਉਂਕਿ ਉਸੇ ਅਕਾਲੀ ਦਲ 'ਚੋਂ ਇਹ ਆਏ ਨੇ, ਉਸੇ 'ਚੋਂ ਇਹ, ਇਸ ਲਈ ਕਿ ਕੀ ਇਹ ਪੁੱਛਣ ਜਾਣਗੇ ਜੀ? ਕੱਲ੍ਹ ਨੂੰ ਇਹ ਤਾਂ ਨਹੀਂ ਮਸਲਾ ਆਊਗਾ, ਫਿਰ ਹੋ ਸਕਦਾ ਇਹ ਵੀ ਪੁੱਛਣ ਕਿ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਹੈ ਜੀ ਭਰਤੀ, ਅਸੀਂ ਸਿਰਫ ਅੰਮ੍ਰਿਤਧਾਰੀਆਂ ਨੂੰ ਮੈਂਬਰ ਬਣਾਉਣਾ ਜੀ, ਜਾਂ ਅਸੀਂ ਸਾਰੇ ਸਿੱਖ ਭਾਈਚਾਰੇ ਨੂੰ ਜਿਹੜੇ ਮੰਨਦੇ ਨੇ, ਹੈ ਨਾ, ਉਹਨਾਂ ਨੂੰ ਬਣਾਉਣਾ ਜੀ, ਜਾਂ ਸਮੁੱਚੇ ਪੰਜਾਬ 'ਚੋਂ ਜਾਂ ਵੱਖ ਵੱਖ ਸੂਬਿਆਂ 'ਚੋਂ ਕੋਈ ਵੀ ਬਣਨਾ ਚਾਹੇ ਉਹਨੂੰ ਬਣਾ ਸਕਦੇ, ਹੋ ਸਕਦਾ ਇਹਦੀ ਸਪਸ਼ਟਤਾ ਲੈਣ ਜਾਣ। ਸੋ ਸਵੇਰ ਵਾਲੀ ਬੈਠਕ ਇਹ ਵੀ ਅਹਿਮ ਹੋਣ ਵਾਲੀ ਹੈ ਤੇ 7 ਮੈਂਬਰੀ ਕਮੇਟੀ ਤੋਂ ਬਾਅਦ ਜਿਹੜੀ 7 ਮਾਰਚ ਵਾਲੀ ਬੈਠਕ ਹੈ ਉਹ ਵੀ ਅਹਿਮ ਹੋਣ ਵਾਲੀ ਹੈ। ਪਰ ਇਸ ਸਭ ਦੇ ਦਰਮਿਆਨ ਸਭ ਦੀ ਨਜ਼ਰ ਅਜੇ ਵੀ ਜਥੇਦਾਰ ਗਿਆਨੀ ਰਘਵੀਰ ਸਿੰਘ ਤੇ ਹੈ ਕਿ ਉਹ 5 ਸਿੰਘ ਸਾਹਿਬਾਂ ਦੀ ਬੈਠਕ ਕਦੋਂ ਬੁਲਾਉਂਦੇ ਆ ਜਿਸ 'ਚੋਂ ਅਗਲਾ ਰਾਹ ਖੋਲ੍ਹਣਾ ਹੁਣ।
ਬਿਲਕੁਲ। ਅੱਛਾ ਦੀਪਕ ਜੀ, ਆਹ ਬੜੀ ਇੰਟਰਸਟਿੰਗ ਗੱਲ ਹੈ, ਪੰਜਾਬ ਦੇ ਵਿੱਚ 55 ਲੱਖ ਘਰ ਨੇ ਤੇ 1 ਕਰੋੜ ਪਾਸਪੋਰਟ ਨੇ।
ਬਿਲਕੁਲ ਜੀ, ਅੱਜ ਨਾ ਚਰਨਜੀਤ ਭੁੱਲਰ ਹੋਰੀ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਨੇ ਉਹਨਾਂ ਦੀ ਖੋਜ ਰਿਪੋਰਟ ਹੈ।
ਅੱਛਾ ਜੀ।
ਉਹ ਕਹਿੰਦੇ ਵੀ ਕਿ ਮਾਨ ਸਾਹਿਬ ਬੜੇ ਦੰਗੇ ਮਾਰਦੇ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਜੀ ਕਿ ਲੈ ਵੀ ਸਾਡੀ ਸਰਕਾਰ ਆ ਗਈ ਤੇ ਫਿਰ ਲੋਕ ਬਾਹਰਲੇ ਦੇਸ਼ਾਂ ਤੋਂ ਮੁੜ ਆਉਣਗੇ, ਤੇ ਹੁਣ ਇਹ ਲਗਾਤਾਰ ਪਿਛਲੇ 1 ਸਾਲ ਤੋਂ ਪਾਸਪੋਰਟ ਬਣਨ ਦੀ ਮੱਦ ਘੱਟ ਰਹੀ ਹੈ ਪੰਜਾਬ ਦੇ ਵਿੱਚ, ਗਿਰਾਵਟ ਆਈ ਹੈ ਇਹਦੇ ਵਿੱਚ ਪਾਸਪੋਰਟ ਬਣਨ ਦੀ ਜਿਹੜੀ ਰਫ਼ਤਾਰ ਫੜ ਲਈ ਸੀ ਪੰਜਾਬ ਨੇ ਉਹ 'ਚ ਗਿਰਾਵਟ ਆਈ ਹੈ। ਹੁਣ ਹੋ ਸਕਦਾ ਕਿ ਇਹਨੂੰ ਮਾਨ ਸਰਕਾਰ ਆਪਣੀ ਪ੍ਰਾਪਤੀ ਕਹਿ ਰਹੇ, ਉਹ ਮੈਂ ਦੇਖ ਵੀ ਨਹੀਂ ਸੀਗੇ ਉਹਨਾਂ ਦੇ NRI ਮੰਤਰੀ ਨੇ ਕੁਲਦੀਪ ਸਿੰਘ ਧਾਲੀਵਾਲ, ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਵਤਨ ਵਾਪਸੀ ਦਾ ਨਾਰਾ ਦਿੱਤਾ ਗਿਆ ਸੀ ਨਾ ਉਹਨੂੰ ਬੂਰ ਪੈਣ ਲੱਗ ਗਿਆ, ਕਹਿੰਦੇ
ਅੱਛਾ
ਉਹਦੇ ਕਰਕੇ ਕਹਿੰਦੇ ਪੰਜਾਬ ਸਰਕਾਰ ਨੇ ਇਹਨੇ ਰੁਜ਼ਗਾਰ ਦਿੱਤੇ ਇਸ ਲਈ ਹੁਣ ਨਿਆਣੇ ਬਾਹਰ ਨਹੀਂ ਜਾ ਰਹੇ। ਉਹ ਭਰਾਵਾ ਸਭ ਨੂੰ ਪਤਾ ਹੈ ਕਿ ਕੈਨੇਡਾ ਦੇ ਵਿੱਚ ਜਿਹੋ ਜਿਹੀ ਹੁਣ ਹਾਲਤ ਹੈ, ਉੱਥੇ PR ਨਹੀਂ ਮਿਲਣੀ ਪੱਕੇ, ਸ਼ਾਇਦ ਤੁਸੀਂ ਰਹਿ ਨਾ ਪਾਓ, ਜਿਹੜੇ ਗਏ ਨੇ ਪੱਕੇ ਨਹੀਂ ਹੋ ਪਏ, ਉਹ ਸ਼ਾਇਦ ਵਾਪਸ ਆ ਜਾਣ, ਉਹਨਾਂ ਨੂੰ ਭੇਜਣ ਦੀ ਕਵਾਇਦ ਨਾ ਹੋ ਜਾਵੇ, ਅਗਲੀ ਸਰਕਾਰ ਵੀ ਟਰੰਪ ਵਾਲੇ ਨਾਰੇ ਵਾਅਦੇ ਲੈ ਕੇ ਆ ਰਹੀ ਆ, ਹੈ ਨਾ, ਜਿਹੜੇ ਉਮੀਦਵਾਰ ਹੈਗੇ ਨੇ ਇੱਧਰ ਟਰੰਪ ਨੇ ਜਿਵੇਂ ਜਹਾਜ਼ ਪਰ 3 ਭੇਜਤੇ ਹੋਰ ਮੁਲਕਾਂ 'ਚ ਇਹਦੇ ਮੰਥਨ, ਇਹ ਫਿਕਰ ਵੀ ਮਾਪਿਆਂ ਨੂੰ ਰੋਕ ਰਿਹਾ, ਔਰ ਲੰਮੇ ਅਰਸੇ ਤੋਂ ਜਿਸ ਤਰ੍ਹਾਂ ਪੰਜਾਬ ਹੁਣ ਇਕੱਲਾਪਣ ਹੰਢਾ ਰਿਹਾ ਉਹ 'ਚੋਂ ਵੀ ਮਾਪਿਆਂ ਦੀ ਸੋਚ ਬਦਲੀ ਹੈ, ਜਵਾਕਾਂ ਨੂੰ ਵੀ ਇਸ ਗੱਲ ਦਾ ਕਾਫ਼ੀ, ਉਦੋਂ ਕਿੰਨਾ ਕੁਛ ਮਿਲਾ ਕੇ ਹੈ ਜੇ ਅੰਕੜੇ ਘਟੇ ਨੇ, ਸਮਾਂ ਅੰਕੜੇ ਦੇਖ ਰਿਹਾ ਸੀਗਾ ਉਹ ਕਮਾਲ ਦੇ ਨੇ। 2025 ਤੱਕ ਦਾ ਇਹ ਵੇਰਵਾ ਜਨਤਕ ਹੋਇਆ ਹੈ ਜਿਹਦੇ ਵਿੱਚ ਸਭ ਤੋਂ ਵੱਧ ਪੰਜਾਬ 'ਚ ਹੁਣ ਤੱਕ ਜੇ ਪਾਸਪੋਰਟ ਬਣੇ ਨੇ ਤਾਂ ਸਾਲ 2023 'ਚ ਬਣੇ ਨੇ ਜੀ, ਲਗਭਗ 1 ਸਾਲ 'ਚ 2023 'ਚ 12 ਲੱਖ ਪਾਸਪੋਰਟ ਬਣਿਆ ਪੰਜਾਬ 'ਚ, 11,94,000 ਪਾਸਪੋਰਟ ਸਾਲ 2023 'ਚ ਬਣੇ ਨੇ। 2024 'ਚ ਅੰਕੜਾ ਘੱਟ ਕੇ 10.5 ਲੱਖ ਤੇ ਆ ਗਿਆ, 10,60,000 ਪਾਸਪੋਰਟ 2024 'ਚ ਬਣਿਆ, ਸੋ ਇਹਦਾ ਮਤਲਬ 12 ਲੱਖ ਤੋਂ 10.5 ਲੱਖ ਤਾਂ ਫਰਕ ਤਾਂ ਹੈਗਾ। ਫਿਰ ਮੈਂ ਦੇਖ ਰਿਹਾ ਸੀਗਾ ਕਿ ਜਨਵਰੀ 2025 ਇਸ ਜਨਵਰੀ 2025 ਦੇ ਜੇ ਅੰਕੜਿਆਂ ਦੇ ਹਿਸਾਬ ਨਾਲ ਤੁਸੀਂ ਦੇਖੋ ਤਾਂ ਜਨਵਰੀ ਜਨਵਰੀ ਇੱਕ ਮਹੀਨੇ 'ਚ ਪੰਜਾਬ 'ਚ ਲਗਭਗ 60,000 ਪਾਸਪੋਰਟ ਬਣੇ,
ਅੱਛਾ ਜੀ।
ਤੇ ਜੇ ਇੱਕ ਮਹੀਨੇ 'ਚ ਇੱਥੇ ਪਾਸਪੋਰਟ ਬਣੇ ਆ 60,000, ਤਾਂ ਔਸਤਨ ਕਹਿੰਦੇ ਲਗਭਗ 1932 ਪਾਸਪੋਰਟ ਰੋਜ਼ਾਨਾ ਦੇ ਬਣਦੇ ਆ, ਐਵਰੇਜ ਨਿਕਲ ਰਹੀ ਹੈ ਜਨਵਰੀ 2025 ਦੀ, ਕਿ ਇਸ ਸਾਲ ਦੇ ਇੱਕ ਮਹੀਨੇ ਦੇ ਅੰਕੜੇ ਦੇ ਹਿਸਾਬ ਨਾਲ ਔਸਤ ਹਰ ਰੋਜ਼ ਦੀ 1932 ਹੈ ਜੀ 2025 ਦੀ, ਪਰ 2023 ਦੀ 3271 ਸੀ, ਜਿਹੜੇ ਆਪਾਂ 12 ਲੱਖ ਦੀ ਗੱਲ ਕਰ ਰਹੇ ਹਾਂ ਉਹਦੇ ਅਨੁਸਾਰ ਇੱਕ ਦਿਨ ਦੇ ਵਿੱਚ 3,271 ਪਾਸਪੋਰਟ ਬਣੇ ਨੇ 2023 'ਚ ਔਸਤਨ, ਤੇ 2024 'ਚ ਇਹ 2906 ਸੀ,
ਠੀਕ ਹੈ।
ਤੇ ਇਸ ਵਾਰ ਜੇ 1932 ਤੇ ਆ ਰਹੀ ਹੈ ਤਾਂ ਘੱਟ ਰਹੀ ਆ, ਪਰ ਇਹ ਕੌੜੀ ਸੱਚਾਈ ਹੈ ਜੀ ਕਿ ਪੰਜਾਬ 'ਚ ਅੱਜ ਦੀ ਤਰੀਕ 'ਚ ਕਰੀਬ ਕਰੀਬ 55 ਲੱਖ ਘਰ ਨੇ ਤੇ ਉਹਨਾਂ 'ਚ 92,40,000 ਪਾਸਪੋਰਟ ਹੈ, ਸੋ ਲਗਭਗ 1 ਕਰੋੜ ਦੇ ਕਰੀਬ ਪੰਜਾਬ ਦੇ ਵਿੱਚ ਪਾਸਪੋਰਟ ਨੇ। ਸੋ ਇਹ ਜਿਹੜੀ ਹਰਿਆਣਾ ਵੀ ਇਸੇ ਰਫਤਾਰ 'ਚ ਨਜ਼ਰ ਆ ਰਿਹਾ, ਹਰਿਆਣਾ 'ਚ ਵੀ 2023 'ਚ 5,82,000 ਪਾਸਪੋਰਟ ਬਣਿਆ, 2024 'ਚ 5.5 ਲੱਖ ਬਣ ਗਿਆ, ਉੱਥੇ ਵੱਧ ਗਿਆ, ਅਗਲੇ ਸਾਲ ਜਿਹੜੇ ਸਾਲ ਸਾਡੇ ਘਟਿਆ ਉੱਥੇ ਵਧਿਆ। ਸੋ ਇਸ ਲਈ ਇਹ ਪਰ ਇੱਕ ਥੋੜ੍ਹਾ ਜਿਹਾ ਠਹਿਰਾਵ ਆਉਣਾ, ਥੋੜ੍ਹੀ ਜਿਹੀ ਇਹ 'ਚ ਗਿਰਾਵਟ ਆਉਣੀ, ਇਹ ਕੀ ਪੰਜਾਬ ਲਈ ਲਾਹੇਵੰਦ ਹੋਊਗੀ, ਕੀ ਇਹ ਪੰਜਾਬ ਦੀ ਜਵਾਨੀ ਇੱਥੇ ਜਦੋਂ ਰੁਕੇਗੀ ਤਾਂ ਉਹਦੇ ਨਾਲ ਪੰਜਾਬ ਨੂੰ ਆਰਥਿਕ ਕੋਈ ਫਾਇਦਾ ਹੋਏਗਾ, ਜਾਂ ਇੱਥੇ ਬੇਰੁਜ਼ਗਾਰੀ ਦਾ ਅੰਕੜਾ ਹੋਰ ਵੱਧ ਜਾਏਗਾ, ਹੋਰ ਨਵੀਆਂ ਮੁਸ਼ਕਲਾਂ ਖੜੀਆਂ ਹੋ ਜਾਣਗੀਆਂ ਜਿਹੋ ਜਿਹਾ ਲਾਅ ਐਂਡ ਆਰਡਰ ਦੀਆਂ ਹੁਣ ਸਥਿਤੀਆਂ। ਸੋ ਇਹ ਦੋਵੇਂ ਪੈਰਲਰ ਮਸਲੇ ਖੜੇ ਨੇ, ਕਿੱਧਰ ਨੂੰ ਜਾਣਾ ਅਜੇ ਮੈਨੂੰ ਲੱਗਦਾ ਪੰਜਾਬ ਨੂੰ ਸਮਝ ਨਹੀਂ ਹੈ, ਕਿਉਂਕਿ ਸਾਡੇ ਸਿਆਸਤਦਾਨ ਆਪਣੀਆਂ ਮਸਲਿਆਂ 'ਚ ਉਲਝੇ ਨੇ, ਪੰਜਾਬ ਦੇ ਲਈ ਕੋਈ ਕੰਮ ਕਰਦਾ ਨਜ਼ਰ ਨਹੀਂ।
ਬਿਲਕੁਲ ਦਰੁਸਤ, ਬਿਲਕੁਲ ਸਹੀ ਕਹਿ ਰਹੇ ਹੋ ਦੀਪਕ ਜੀ। ਔਰ ਦੀਪਕ ਜੀ ਤੁਹਾਡੀ ਬਿਲਕੁਲ ਤੁਹਾਡਾ ਜਿਹੜੀ ਰੀਜ਼ਨਿੰਗ ਤੁਸੀਂ ਦਿੱਤੀ ਹੈ ਨਾ ਇਹ ਬਿਲਕੁਲ ਦਰੁਸਤ ਹੈ, ਕਿਉਂਕਿ ਕੈਨੇਡਾ ਦੀ ਸਰਕਾਰ ਦਾ ਰੁੱਖ ਥੋੜ੍ਹਾ ਜਿਹਾ ਸਖਤ ਹੋਇਆ ਇਮੀਗ੍ਰੈਂਟਸ ਵੱਲ, ਇਸ ਕਰਕੇ ਉਹ ਕਾਰਨ ਬਣ ਰਿਹਾ ਕਿ ਹੁਣ ਜਿਹੜੇ ਬੱਚੇ ਨੇ ਇੰਟਰਨੈਸ਼ਨਲ ਸਟੂਡੈਂਟਸ, ਇੱਥੇ ਅਸੀਂ ਜਿਹੜੇ ਅੰਕੜੇ ਪੜ੍ਹਦੇ ਹਾਂ ਜੀ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਘੱਟ ਗਈ, ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਇੱਥੇ ਕੈਨੇਡਾ ਆਇਆ ਕਰਦੇ ਸੀ ਉਹਨਾਂ ਦੀ ਗਿਣਤੀ ਘੱਟ ਗਈ, ਔਰ ਵੱਡਾ ਨੰਬਰ ਜਿਹੜਾ ਇੰਟਰਨੈਸ਼ਨਲ ਸਟੂਡੈਂਟਸ ਦਾ ਆਉਂਦਾ ਉਹ ਇੰਡੀਆ ਤੋਂ ਆਉਂਦਾ ਤੇ ਇੰਡੀਆ ਦੇ ਵਿੱਚੋਂ ਵੀ ਪੰਜਾਬ 'ਚੋਂ ਆਉਂਦੇ ਨੇ ਬੱਚੇ
ਪੰਜਾਬ। ਬਿਲਕੁਲ, ਪੰਜਾਬ ਵਾਲਿਆਂ ਦਾ ਸਭ ਤੋਂ ਵੱਧ ਪਹਿਲਾ ਸਟੇਸ਼ਨ ਜੇ ਹੈਗਾ ਤਾਂ ਉਹ ਕੈਨੇਡਾ, ਦੂਸਰੀ ਉਹਨਾਂ ਦੀ ਸਭ ਤੋਂ ਵੱਧ ਕੋਸ਼ਿਸ਼ ਹੁੰਦੀ ਹੈ ਅਮਰੀਕਾ, ਇਹ ਦੋ ਸਾਡੀਆਂ ਪਹਿਲਾਂ ਸਭ ਤੋਂ ਵੱਧ ਪਹਿਲਕਦਮੀਆਂ ਰਹੀਆਂ ਨੇ, ਉਹ ਤੋਂ ਬਾਅਦ ਅਸੀਂ ਹੋਰ ਮੁਲਕਾਂ ਬਾਰੇ ਸੋਚਦੇ ਹਾਂ, ਤੇ ਇਸ ਸਮੇਂ ਦੋਵੇਂ ਮੁਲਕਾਂ ਦੇ ਲਗਭਗ ਬੂਹੇ ਬੰਦ ਵਾਲੀ ਸੀ।
ਬਿਲਕੁਲ ਬਿਲਕੁਲ,
ਮੁਸ਼ਕਲ ਇਸ ਲਈ ਫਿਰ ਇਹ ਅੰਕੜੇ ਘਟਣ ਦਾ ਹੀ ਵੀ ਇੱਕ ਪਹਿਲੂ ਹੈ।
ਦੀਪਕ ਜੀ ਤੁਹਾਡਾ ਬਹੁਤ ਧੰਨਵਾਦ, ਥੈਂਕ ਯੂ ਸੋ ਮਚ ਫੋਰ ਜੁਆਇਨਿੰਗ।
ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।